ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਬਾਬਾ ਟੋਏ ਵੱਲੋਂ ਸਤਿ ਸ੍ਰੀ ਅਕਾਲ ਪਹੁੰਚੇ। ਪੰਜਾਬੀ ਡਾਇਸਪੋਰਾ ਨਾਲ ਸੰਬੰਧਿਤ ਕੌਮਾਂਤਰੀ ਖਬਰਸਾਰ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਬ੍ਰਿਟਿਸ਼ ਕੋਲੰਬੀਆ ਵਿੱਚ 30 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਵਿੱਚੋਂ ਸਨਮਾਨ ਪ੍ਰਾਪਤ ਕਰਨ ਵਾਲੇ 4 ਪੰਜਾਬੀ ਗੱਭਰੂਆਂ ਦੀ ਚਰਚਾ। ਨਿਊਜ਼ੀਲੈਂਡ ਵਿੱਚ ਮੈਡਸੇਫ ਵੱਲੋਂ ਆਯੁਰਵੇਦ ਦੀ ਦਵਾਈ ਦੇ ਨਾਲ ਪੀੜਤ ਹੋਏ 8 ਮਰੀਜ਼ਾਂ ਬਾਰੇ ਚਰਚਾ। ਪਾਕਿਸਤਾਨ ਦੇ ਵਿੱਚ ਘੱਟ ਗਿਣਤੀਆਂ ਨਾਲ ਸੰਬੰਧਿਤ ਮਨੁੱਖੀ ਅਧਿਕਾਰਾਂ ਦੇ ਮਾਮਲੇ ਉੱਤੇ ਵੱਡੇ ਅੰਦੋਲਨ ਦੀ ਤਿਆਰੀ। ਨਿਊਜ਼ੀਲੈਂਡ ਵਿੱਚ ਇੱਥੋਂ ਦੀ ਪ੍ਰਵਾਸੀ ਮਾਮਲਿਆਂ ਦੀ ਮੰਤਰੀ ਵੱਲੋਂ ਪ੍ਰਵਾਸੀ ਕਰਮਚਾਰੀਆਂ ਦੇ ਮਾਮਲੇ ਤੇ ਨੀਤੀਆਂ ਬਾਰੇ ਬਿਆਨ। ਨਿਊਜ਼ੀਲੈਂਡ ਸਿੱਖ ਖੇਡਾਂ ਦੀਆਂ ਤਰੀਕਾਂ ਦਾ ਹੋਇਆ ਐਲਾਨ ਅਤੇ ਆਖਰ ਵਿੱਚ ਸ਼ਾਇਰੀ ਦੇ ਕੁਝ ਰੰਗ। ਹੁਣ ਪੇਸ਼ ਨੇ ਵਿਸਥਾਰ ਦੇ ਨਾਲ ਇਹਨਾਂ ਖਬਰਾਂ ਦੀ ਤਫਸੀਲ। ਲੰਮੇ ਸਮੇਂ ਤੋਂ ਕੈਨੇਡਾ ਦੇ ਵਿੱਚ ਜਾ ਵਸੇ ਪੰਜਾਬੀਆਂ ਦੀ ਅਗਲੀ ਪੀੜ੍ਹੀ ਪ੍ਰਾਪਤੀਆਂ ਦੇ ਪਾਰਾਵਾਰ ਤੋਂ ਕਿਤੇ ਦੂਰ ਜਾ ਪਹੁੰਚੀ ਹੈ। ਦਰਅਸਲ ਬ੍ਰਿਟਿਸ਼ ਕੋਲੰਬੀਆ ਇੱਕ ਖੂਬਸੂਰਤ ਸੂਬਾ ਜਿਸ ਦੇ ਵਿੱਚ ਬੀਤੇ ਲੰਮੇ ਸਮੇਂ ਤੋਂ 30 ਵਰ੍ਹਿਆਂ ਤੋਂ ਘੱਟ ਉਮਰ ਦੇ ਮਾਣਯੋਗ ਲੋਕਾਂ ਨੂੰ ਸਮਾਜ ਦੇ ਵਿੱਚ ਮਾਨਤਾ ਦੇਣ ਦੇ ਲਈ 30 Under 30 ਯੰਗ ਨਾਂ ਦੇ ਇਸ ਸਨਮਾਨ ਸਮਾਰੋਹ ਵਿੱਚ 4 ਪੰਜਾਬੀ ਨੌਜਵਾਨਾਂ ਨੂੰ ਸ਼ਾਮਲ ਦੇਖਿਆ ਜਾ ਰਿਹਾ ਹੈ। ਦਸਤਾਰਧਾਰੀ ਸਿੱਖ ਸਰਦਾਰ ਮਨਵੀਰ ਸਿੰਘ ਦਿਓਲ, ਉਸ ਤੋਂ ਬਾਅਦ ਜਸਤੇਜ ਸਿੰਘ ਚੁੱਗ ਅਤੇ ਫਿਰ ਪ੍ਰਦੀਪ ਸਿੰਘ ਮਾਂਗੜ ਤੋਂ ਇਲਾਵਾ ਟੇਵਨ ਗਿੱਲ ਇਹਨਾਂ ਉਦਮੀਆਂ ਵਿੱਚ ਸ਼ਾਮਲ ਨੇ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ। ਦਰਅਸਲ ਸਮਾਜ ਦੇ ਵੱਖ ਵੱਖ ਕਿੱਤਿਆਂ ਅਤੇ ਵੱਖ ਵੱਖ ਸਮਾਜ ਸੇਵਾ ਦੇ ਕਾਰਜਾਂ ਵਿੱਚ ਉੱਘਾ ਨਾਮ ਬਣਾਉਣ ਵਾਲੇ ਇਹਨਾਂ 4 ਨੌਜਵਾਨਾਂ ਨੂੰ ਲੈ ਕੇ ਪੰਜਾਬੀ ਭਾਈਚਾਰਾ ਖੁਸ਼ੀ ਵਿੱਚ ਪੱਬਾਂ ਭਾਰ ਹੈ। ਤੇ ਇਧਰ ਜ਼ਿਕਰ ਕਰੀਏ ਕਿ ਹਜ਼ਾਰਾਂ ਵਰ੍ਹਿਆਂ ਤੋਂ ਜਿੱਥੇ ਆਯੁਰਵੇਦ ਨੂੰ ਲੈ ਕੇ ਭਾਰਤ ਦੇ ਵਿੱਚ ਲੋਕ ਆਪੋ ਆਪਣੇ ਪ੍ਰਤੀਕਰਮ ਦਿੰਦੇ ਰਹੇ ਨੇ, ਹੁਣ ਆਖਿਰਕਾਰ ਵਿਗਿਆਨਕ ਕਸਵੱਟੀ ਉੱਤੇ ਨਿਊਜ਼ੀਲੈਂਡ ਦੀ ਸੰਸਥਾ ਮੈਡਸੇਫ ਨੇ ਇਹ ਐਲਾਨ ਕੀਤਾ ਕਿ ਬੀਤੇ ਕੁਝ ਦਿਨਾਂ ਦੇ ਦੌਰਾਨ ਆਯੁਰਵੇਦ ਦੀ ਦਵਾਈ ਲੈਣ ਕਾਰਨ 8 ਮਰੀਜ਼ ਮੌਤ ਦੇ ਮੂੰਹ ਵਿੱਚ ਜਾਣੋਂ ਬਚਾਏ ਗਏ ਨੇ। ਦਰਅਸਲ ਮੈਡਸੇਫ ਸੰਸਥਾ ਇਸ ਗੱਲ ਨੂੰ ਯਕੀਨੀ ਬਣਾਉਂਦੀ ਹੈ ਕਿ ਅਲੱਗ ਅਲੱਗ ਵਿਧੀਆਂ ਰਾਹੀਂ ਦਵਾਈਆਂ ਕਿਹੜੀ ਅਤੇ ਕਿੰਨੀ ਗਿਣਤੀ ਵਿੱਚ ਨਿਊਜ਼ੀਲੈਂਡ ਦੇ ਲੋਕਾਂ ਨੂੰ ਦਿੱਤੀਆਂ ਜਾਣ। ਭਾਵੇਂ ਕਿ ਤਸਵੀਰ ਦਾ ਦੂਜਾ ਪਾਸਾ ਇਹ ਵੀ ਹੈ ਕਿ ਗੁਰਦਾਸਪੁਰ ਤੋਂ ਪਿਛੋਕੜ ਰੱਖਣ ਵਾਲੇ ਅਤੇ ਪਿਛਲੇ 30 ਸਾਲ ਤੋਂ ਆਸਟ੍ਰੇਲੀਅਨ ਖਿੱਤੇ ਵਿੱਚ ਆਯੁਰਵੇਦ ਦੀ ਪ੍ਰੈਕਟਿਸ ਕਰਨ ਵਾਲੇ ਡਾਕਟਰ ਅਜੀਤ ਸਿੰਘ ਇਸ ਤੋਂ ਬਿਲਕੁਲ ਉਲਟ ਬਿਆਨਬਾਜ਼ੀ ਕਰਦੇ ਦਿਖਾਈ ਦਿੰਦੇ ਨੇ। ਉਧਰ ਨਿਊਜ਼ੀਲੈਂਡ ਦੇ ਵਿੱਚ ਹੀ ਕੁਝ ਦਿਨ ਪਹਿਲਾਂ ਪ੍ਰਵਾਸੀ ਕਰਮਚਾਰੀਆਂ ਦੀ ਆਮਦ ਨੂੰ ਲੈ ਕੇ ਜੋ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਸਖਤਾਈ ਨਜ਼ਰ ਆ ਰਹੀ ਹੈ, ਇਸ ਨੂੰ ਲੈ ਕੇ ਹੁਣ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਬੀਬਾ ਐਰਿਕਾ ਸਟੈਨਫੋਰਡ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਹ ਆਖਦੇ ਨੇ ਕਿ ਰਿਕਾਰਡ ਤੋੜ ਇਮੀਗ੍ਰੇਸ਼ਨ ਦੇ ਆਂਕੜਿਆਂ ਅਤੇ ਪ੍ਰਵਾਸੀ ਕਰਮਚਾਰੀਆਂ ਦੀ ਲੁੱਟ ਖਸੁੱਟ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਵੱਲੋਂ ਇਹ ਸਖ਼ਤ ਬਦਲਾਅ ਕੀਤੇ ਗਏ ਨੇ, ਲੇਕਿਨ ਅਗਲੇ ਸਾਲ ਉਹਨਾਂ ਵੱਲੋਂ ਇਹਨਾਂ ਬਦਲਾਵਾਂ 'ਤੇ ਦੁਬਾਰਾ ਗੌਰ ਕੀਤਾ ਜਾਣਾ ਹੈ ਅਤੇ ਨਿਊਜ਼ੀਲੈਂਡ ਦੀਆਂ ਆਰਥਿਕ ਪ੍ਰਸਥਿਤੀਆਂ ਦੇ ਮੱਦੇਨਜ਼ਰ ਇਹਨਾਂ ਦੇ ਵਿੱਚ ਹੋਰ ਵੀ ਬਦਲਾਅ ਕੀਤੇ ਜਾ ਸਕਦੇ ਨੇ। ਯਾਦ ਰਹੇ ਉਹਨਾਂ ਵੱਲੋਂ ਕੰਮਾਂ 'ਤੇ ਕਰਮਚਾਰੀਆਂ ਦੀ ਘਾਟ ਵਾਸਤੇ ਨਿਊਜ਼ੀਲੈਂਡ ਦੀ ਸਥਾਨਕ ਮਾਰਕੀਟ ਨੂੰ ਪਹਿਲਾਂ ਤਰਜੀਹ ਦਿੱਤੇ ਜਾਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਅਤੇ ਉਧਰ ਖਬਰ ਲੈਂਦੇ ਪੰਜਾਬ ਤੋਂ, ਯਾਨੀ ਕਿ ਪਾਕਿਸਤਾਨ ਦੇ ਵਿੱਚ ਚਿਰਾਂ ਤੋਂ ਘੱਟ ਗਿਣਤੀਆਂ ਜਿੱਥੇ ਇਸ ਗੱਲ ਨੂੰ ਯਕੀਨੀ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਰਹੀਆਂ ਕਿ ਕਿਸੇ ਤਰ੍ਹਾਂ ਉਹਨਾਂ ਦੇ ਨੌਜਵਾਨ ਬੱਚੇ ਬੱਚੀਆਂ ਨੂੰ ਉੱਥੇ ਰੁਜ਼ਗਾਰ ਅਤੇ ਸੁਰੱਖਿਆ ਦਿੱਤੀ ਜਾ ਸਕੇ। ਆਖਿਰਕਾਰ ਇਸ ਮਾਮਲੇ ਵਿੱਚ HRPF ਹਿਊਮਨ ਰਾਈਟਸ ਫੋਕਸ ਪਾਕਿਸਤਾਨ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਹੁਣ ਉਹ ਵੱਡੇ ਅੰਦੋਲਨ ਦੀ ਤਿਆਰੀ ਕਰਨਗੇ। ਬੀਤੇ ਦਿਨੀਂ ਪ੍ਰਿਆ ਕੁਮਾਰੀ ਨਾਂ ਦੀ ਇੱਕ ਨੌਜਵਾਨ ਬੱਚੀ ਦਾ ਡੇਰਾ ਮੁਰਾਦ ਜਮਾਲੀ ਵਿਖੇ ਅਗਵਾ ਕਰਕੇ ਕਥਿਤ ਤੌਰ 'ਤੇ ਧਰਮ ਪਰਿਵਰਤਨ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਸਥਾਨਕ ਨੇਤਾਵਾਂ ਨੇ ਭਾਵੇਂ ਕਿ ਪਾਕਿਸਤਾਨ ਸਰਕਾਰ ਤੱਕ ਇਸ ਦੀ ਗੁਹਾਰ ਲਗਾਈ, ਲੇਕਿਨ ਹਾਲੇ ਤੱਕ ਕੋਈ ਵੀ ਸੁਣਵਾਈ ਨਹੀਂ ਹੋ ਸਕੀ। ਅਤੇ ਰੁੱਖ ਕਰਦੇ ਹਾਂ ਦੁਬਾਰਾ ਨਿਊਜ਼ੀਲੈਂਡ ਦਾ, ਜਿੱਥੇ ਕਿ OIA ਯਾਨੀ ਕਿ ਓਫੀਸ਼ੀਅਲ ਇਨਫੋਰਮੇਸ਼ਨ ਐਕਟ ਦੇ ਤਹਿਤ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਬੀਤੇ ਵਰ੍ਹੇ ਨਿਊਜ਼ੀਲੈਂਡ ਪੁਲਿਸ ਨੇ ਲੱਖਾਂ ਕੇਸ ਬਿਨਾਂ ਤਫਤੀਸ਼ ਕੀਤਿਆਂ ਹੀ ਫਾਈਲਾਂ ਬੰਦ ਕਰ ਦਿੱਤੀਆਂ। ਦਰਅਸਲ 2023 ਦੇ ਵਰ੍ਹੇ ਦੌਰਾਨ ਪੁਲਿਸ ਨੂੰ ਕੁੱਲ 9,62,521 ਕੇਸ ਰਿਪੋਰਟ ਕੀਤੇ ਗਏ, ਜਿਨ੍ਹਾਂ ਵਿੱਚੋਂ 5,72,037 ਕੇਸ ਰੱਦ ਕਰ ਦਿੱਤੇ ਗਏ ਅਤੇ ਸਿਤਮਜ਼ਰੀਫੀ ਇਹ ਰਹੀ ਕਿ 1,79,957 ਕੇਸ ਬਿਨਾਂ ਕਿਸੇ ਜਾਂਚ ਤੋਂ ਹੀ ਬੰਦ ਕਰ ਦਿੱਤੇ ਗਏ। ਭਾਵੇਂ ਕਿ ਗੱਠਜੋੜ ਸਰਕਾਰ ਨੂੰ ਹੋਂਦ ਵਿੱਚ ਆਇਆਂ ਲਗਭਗ 150 ਦਿਨ ਬੀਤ ਗਏ ਨੇ, ਹੁਣ ਵਿਰੋਧੀ ਪਾਰਟੀ ਇਸ ਮੁੱਦੇ ਉੱਤੇ ਕਾਫੀ ਚਿੰਤਾ ਜ਼ਾਹਰ ਕਰ ਰਹੀ ਹੈ ਕਿ ਆਖਿਰਕਾਰ ਬੀਤੇ ਵਰ੍ਹੇ ਦੌਰਾਨ ਇਹਨਾਂ ਕੇਸਾਂ ਦੇ ਹਾਲਾਤ ਇਹ ਸਨ ਅਤੇ ਇਸ ਵਾਰ ਜਦੋਂ ਪੁਲਿਸ ਦੇ ਵਿੱਚੋਂ ਬਹੁਤ ਸਾਰੀਆਂ ਨੌਕਰੀਆਂ ਦੀ ਕਟੌਤੀ ਹੋ ਰਹੀ ਹੈ ਅਤੇ ਕਿਸ ਤਰ੍ਹਾਂ ਲੋਕਾਂ ਨੂੰ ਨਿਆਂ ਤੱਕ ਪਹੁੰਚਾਇਆ ਜਾਵੇਗਾ। ਅਤੇ ਉੱਧਰ ਖੁਸ਼ਖਬਰ ਯੂਨਾਈਟਿਡ ਕਿੰਗਡਮ ਤੋਂ, ਜਿੱਥੇ ਕਿ ਪ੍ਰਾਚੀਨ ਹਾਈ ਸ਼ੈਰਫ ਦੇ 1000 ਸਾਲਾਂ ਤੋਂ ਵੱਧ ਦੇ ਇਤਿਹਾਸ ਤੋਂ ਬਾਅਦ ਆਖਿਰਕਾਰ ਸਰਦਾਰਨੀ ਰਾਜਵਿੰਦਰ ਕੌਰ ਗਿੱਲ ਦੇ ਪਹਿਲੀ ਸਿੱਖ ਔਰਤ ਹਾਈ ਸ਼ੈਰਫ ਬਣਨ ਦੀਆਂ ਖਬਰਾਂ ਮਿਲ ਰਹੀਆਂ ਨੇ। ਰਾਜਵਿੰਦਰ ਗਿੱਲ ਵਾਰਵਿਕਸ਼ਾਇਰ ਦੀ 690ਵੀਂ ਹਾਈ ਸ਼ੈਰਫ ਹੋਵੇਗੀ ਅਤੇ ਉਹ 2024 ਅਤੇ 2025 ਦੇ ਸਾਲ ਵਾਸਤੇ ਕਾਉਂਟੀ ਦੀ ਸੇਵਾ ਕਰਨਗੇ। ਅਤੇ ਉੱਧਰ ਯੂਰਪ ਦੇ ਮੁਲਕ ਇਟਲੀ ਤੋਂ ਖਬਰ ਮਿਲ ਰਹੀ ਹੈ ਕਿ ਪੰਥਕ ਮਸਲਿਆਂ ਦੇ ਹੱਲ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਦਾ ਗਠਨ ਕੀਤਾ ਗਿਆ, ਜੋ ਕਿ ਵੱਖ ਵੱਖ ਗੁਰਦੁਆਰਾ ਕਮੇਟੀਆਂ ਦੇ ਨਾਲ ਤਾਲਮੇਲ ਕਰਕੇ ਅਜਿਹੇ ਮਸਲਿਆਂ 'ਤੇ ਗੌਰ ਕਰੇਗੀ ਅਤੇ ਇਹਨਾਂ ਦਾ ਸੰਭਾਵਿਤ ਹੱਲ ਲੱਭੇਗੀ। ਅਤੇ ਇੱਧਰ ਨਿਊਜ਼ੀਲੈਂਡ ਵਿੱਚ ਖੇਡ ਦੇ ਮੈਦਾਨ ਤੋਂ ਖਬਰ ਮਿਲ ਰਹੀ ਹੈ ਕਿ ਇੱਥੋਂ ਦੇ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠਾਂ 6 ਅਕਤੂਬਰ ਤੋਂ ਲੈ ਕੇ 1 ਦਸੰਬਰ ਤੱਕ ਕਬੱਡੀ ਦੇ 9 ਟੂਰਨਾਮੈਂਟ ਖੇਡੇ ਜਾਣਗੇ ਅਤੇ ਇਸ ਸੀਜ਼ਨ ਦੀ ਸਮਾਪਤੀ ਨਿਊਜ਼ੀਲੈਂਡ ਸਿੱਖ ਖੇਡਾਂ ਦੀਆਂ ਤਰੀਕਾਂ ਦੇ ਦੌਰਾਨ ਹੋਵੇਗੀ। ਯਾਦ ਕਰਾਉਣਾ ਚਾਹਾਂਗੇ ਕਿ ਇਸ ਵਰ੍ਹੇ ਦੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੱਖਣੀ ਆਕਲੈਂਡ ਦੇ ਇਲਾਕੇ ਟਾਕਾਨੀਨੀ ਵਿੱਚ 3 ਨਵੰਬਰ ਅਤੇ 1 ਦਸੰਬਰ ਦੋ ਦਿਨਾਂ ਖੇਡ ਮੇਲੇ ਦੌਰਾਨ ਆਪਣੇ ਰੰਗ ਅਤੇ ਜਲੌ ਬਖੇਰਨਗੀਆਂ। ਇਹ ਇਹਨਾਂ ਖੇਡਾਂ ਦੇ ਦੌਰਾਨ ਕੈਨੇਡਾ, ਭਾਰਤ, ਪਾਕਿਸਤਾਨ ਅਤੇ ਆਸਟ੍ਰੇਲੀਆ ਤੋਂ ਨਾਮੀ ਖਿਡਾਰੀ ਇਹਨਾਂ ਮੈਦਾਨਾਂ ਦਾ ਸ਼ਿੰਗਾਰ ਬਣਦੇ ਨੇ। ਜਿੱਥੇ ਗੁਆਂਢੀ ਮੁਲਕ ਆਸਟ੍ਰੇਲੀਆ ਦੇ ਵਿੱਚ 36 ਸਾਲ ਤੋਂ ਇਹ ਰਵਾਇਤੀ ਆਸਟ੍ਰੇਲੀਅਨ ਸਿੱਖ ਖੇਡਾਂ ਜਾਰੀ ਨੇ, ਉਸੇ ਹੀ ਤਰਜ਼ 'ਤੇ ਇਹ 6ਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਹੋਣਗੀਆਂ। ਅਤੇ ਆਖਰ ਵਿੱਚ ਸਾਡੇ ਸਮਿਆਂ ਦੀ ਅਜ਼ੀਮ ਸ਼ਾਇਰਾ ਬੀਬਾ ਸੁਖਵਿੰਦਰ ਅੰਮ੍ਰਿਤ ਦੇ ਇਸ ਖਿਆਲ ਦੇ ਨਾਲ ਦਿਵਾ ਗਿਆ, ਸ਼ੂਕ ਦਾ ਦਰਿਆ ਜਾਂ ਤਪ ਰਿਹਾ ਸਹਿਰਾ ਮਿਲੇ, ਹੁਣ ਮੁਹੱਬਤ ਲੋਚਦੀ ਹੈ ਦਰਦ ਨੂੰ ਰਸਤਾ ਮਿਲੇ, ਮਹਿਕ ਬਣ ਕੇ ਪੌਣ ਦੇ ਵਿੱਚ ਘੁਲਣ ਦੀ ਹੈ ਲਾਲਸਾ, ਮੈਂ ਨਹੀਂ ਚਾਹੁੰਦੀ ਕਿ ਮੈਨੂੰ ਫੁੱਲ ਦਾ ਰੁਤਬਾ ਮਿਲੇ, ਜ਼ਿੰਦਗੀ ਦੀ ਰਾਤ 'ਤੇ ਜੇ ਹੈ ਗਿਲਾ ਤਾਂ ਇਸ ਲਈ, ਇੱਕ ਵੀ ਜੁਗਨੂ ਨਾ ਚਮਕੇ ਨਾ ਕੋਈ ਤਾਰਾ ਮਿਲੇ, ਛੇੜ ਲੈਂਦੇ ਲੋਕ ਟੁੱਟੇ ਪੱਤਿਆਂ ਦੀ ਦਾਸਤਾਨ, ਉਸ ਪਾਗਲ ਪੌਣ ਦਾ ਜੇ ਹੁਣ ਕਿਤੇ ਝੌਂਕਾ ਮਿਲੇ, ਠੀਕ ਹੈ ਕਿ ਬੇਕਰਾਰੀ ਬਹੁਤ ਹੈ ਪਰ ਐ ਜਗਰ, ਜਦ ਕਿਸੇ ਸਹਿਰਾ ਨੂੰ ਕੋਈ ਛਲਕਦਾ ਦਰਿਆ ਮਿਲੇ, ਆਦਮੀ ਦੇ ਵਾਸਤੇ ਰੋਟੀ ਵਿਕੇ ਬਾਜ਼ਾਰ ਵਿੱਚ ਅਤੇ ਰੋਟੀ ਖਾਤਰ ਆਦਮੀ ਹਰ ਮੋੜ 'ਤੇ ਵਿਕਦਾ ਮਿਲੇ। ਪਰਮਿੰਦਰ ਨੂੰ ਇੱਥੇ ਦਿਓ ਇਜਾਜ਼ਤ, SBS ਪੰਜਾਬੀ ਦੇ ਪਿਆਰਿਆਂ ਦੇ ਨਾਲ ਅਗਲੇ ਹਫ਼ਤੇ ਹੋਵੇਗੀ ਮੁਲਾਕਾਤ, ਮਿਹਰਬਾਨੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।